ਅਰਬੁਦ ਸਭ ਲੋ ਪ੍ਰਮ ਤੇ ਫਿਰਤੇ ਬਹੁਤ ਆਯੋ ਕਲ ਕੋਲ ਸਮੁੰਦਰ ਮੈਂ ਬੂਡ ਤਥੇ ਕਬਹੂ ਮਿਟ ਹੈ ਨਹੀਂ ਰੇ ਪਛਤਾਯੋ ਤਤ ਵਿਚਾਰ ਜਹ ਮਥਰਾ ਜਗ ਤਾਰਨ ਕੋ ਅਵਤਾਰ ਬਨਾਯੋ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਬ ਨ ਆਯੋ ਤਰਨ ਗਗਨ ਨਵ ਖੰਡ ਮਹਿ ਜੋਤ ਸਵਰੂਪੀ ਰਹਿਓ ਪਰ ਭਨ ਮਥਰਾ ਕਛ ਭੇਦ ਨਹੀਂ ਗੁਰ ਅਰਜਨ ਪ੍ਰਤੱਖ ਹਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਨਹਿ ਸੀਤਲੰ ਚੰਦਰ ਦੇਵ ਹੈ ਨਹਿ ਸੀਤਲੰ ਬਾਵਨ ਚੰਦਨ ਹੈ ਨਹਿ ਸੀਤਲੰ ਸੀਤੁਰ ਤੇਣ ਨਾਨਕ ਸੀਤਲੰ ਸਾਧ ਸੁਵਜਨ ਹੈ ਮੰਤਰੰ ਰਾਮ ਰਾਮ ਨਾਮੰ ਧਿਆਨੰ ਸਰਬੱਤਰ ਪੂਰਨ ਹੈ ਗਿਆਨੰ ਸਮ ਦੁਖ ਦੁਖੰ ਜੁਗਤ ਨਿਰਮਲ ਨਿਰਵੈਰਣ ਹੈ ਦਿਆਲੰ ਸਰਬੱਤਰ ਜੀਆ ਪੰਚ ਦੋਖ ਵਿਵਰਜਿਤ ਹੈ ਭੋਜਨੰ ਗੋਪਾਲ ਕੀਰਤਨੰ ਅਲਪ ਮਾਇਆ ਜਹ ਕਮਲ ਰਹਿਤ ਹੈ ਉਪਦੇਸੰ ਸਮ ਮਿੱਤਰ ਸਤ ਹੈ ਭਗਵੰਤ ਭਗਤ ਭਾਵਨੀ ਪਰ ਨਿੰਦਾ ਨਹਿ ਸਰੋਤ ਸ੍ਰਵਣੰ ਆਪ ਤਿਆਗ ਸਗਲ ਰੇਣਕ ਹੈ ਖੱਟ ਲੱਖਣ ਪੂਰਨੰ ਪੁਰਖ ਹੈ ਨਾਨਕ ਨਾਮ ਸਾਧ ਸੁਵਜਨ ਹੈ ਅਜਾ ਭੁਗੰਤ ਕੰਦ ਮੂਲੰ ਬਸੰਤ ਸਮੀਪ ਕਹਿਰ ਹੈ ਤਤਰਗਤ ਸੰਸਾਰ ਹੈ ਨਾਨਕ ਸੋਗ ਹਰਖੰ ਵਿਆਪਤੇ ਛਲੰ ਛਿਦਰੰ ਕੋਟ ਬਿਗਨੰ ਅਪਰਾਧੰ ਕਿਲਬਿਖ ਮਲੰ ਪਰਮ ਮੋਹੰ ਮਾਨ ਅਪਮਾਨੰ ਮਦੰ ਮਾਇਆ ਵਿਆਪਤੰ ਮਿਤ ਹੈ ਜਨਮ ਭ੍ਰਮਤ ਭ੍ਰਮਤ ਨਰਕ ਹੈ ਅਨਕ ਉਪਾਵੰ ਨਾ ਸਿਧਿਅਤੇ ਨਿਰਮਲੰ ਸਾਧ ਸੰਗ ਹੈ ਜਪੰਤ ਨਾਨਕ ਗੋਪਾਲ ਨਾਮੰ ਰਮੰਤ ਗੁਣ ਗੋਬਿੰਦ ਨਿਤ ਪ੍ਰਤ ਹੈ ਤਰਨ ਸਰਨ ਸਵਾਮੀ ਰਮਨ ਸੀਰ ਪਰਮੇਸ਼ਰ ਹੈ ਕਰਨ ਕਾਮ ਸਮਰੱਥ ਹੈ ਦਾਨ ਦੇਤ ਪ੍ਰਭ ਪੂਰਨ ਹੈ ਨਿਰਾਸ ਆਸ ਕਰਨ ਸਗਲ ਅਰਥ ਆਲੈ ਗੁਣ ਨਿਧਾਨ ਸਿਮਰੰਤ ਨਾਨਕ ਸਗਲ ਜਾਚੰਤ ਜਾਚਕ ਹੈ ਨਿਰਾਸ ਆਸ ਕਰਨ ਸਗਲ ਅਰਥ ਆਲੈ ਗੁਣ ਨਿਧਾਨ ਸਿਮਰੰਤ ਨਾਨਕ ਸਗਲ ਜਾਚੰਤ ਜਾਚਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ
ਕਰ ਉਸ ਪਰਮਾਤਮਾ ਨੂੰ ਕਿਸੇ ਪ੍ਰਕਾਰ ਦੀ ਲਪਾਈ ਬਣ ਗਈ ਨਹੀਂ ਸੋ ਜਿਸ ਤਰ੍ਹਾਂ ਦ੍ਰਿਸ਼ਟਾਂਤ ਆਉਂਦਾ ਹੈ ਕਿ ਗੋਪੀਆਂ ਨੇ ਸ੍ਰੀ ਕ੍ਰਿਸ਼ਨ ਮਹਾਰਾਜ ਨੂੰ ਬੇਨਤੀ ਕੀਤੀ ਕਿ ਮਹਾਰਾਜ ਸਾਡੀ ਮਨ ਦੀ ਭਾਵਨਾ ਕਿਸੇ ਕ੍ਰਿਸ਼ਨ ਸੋ ਦਰਵਾਸ਼ਾ ਰਿਖੀ ਵਾਸਤੇ ਕੁਝ ਨਾ ਕੁਝ ਸੇਵਾ ਲਈ ਲੈ ਕੇ ਜਾਈਏ ਆਪ ਕਿਰਪਾ ਕਰਕੇ ਆ ਗਿਆ ਦਿਓ ਤਾਂ ਸ੍ਰੀ ਕ੍ਰਿਸ਼ਨ ਮਹਾਰਾਜ ਦੀ ਆਗਿਆ ਲੈ ਕਰਕੇ ਬੀਬੀਆਂ ਗੋਪੀਆਂ ਵਨ ਸੋਨੇ ਭਗਵਾਨ ਬਣਾ ਕਰਕੇ ਤਿਆਰ ਹੋ ਗਈਆਂ ਬੇਨਤੀ ਕੀਤੀ ਕਿ ਮਹਾਰਾਜ ਜਮਨਾ ਦਾ ਪਾਣੀ ਬੜਾ ਜ਼ਿਆਦਾ ਹੈ ਆਪ ਕਿਰਪਾ ਕਰੋ ਸ੍ਰੀ ਕ੍ਰਿਸ਼ਨ ਮਹਾਰਾਜ ਕਹਿਣ ਲੱਗੇ ਗੋਪੀਓ ਤੁਸੀਂ ਜਮਨਾ ਨੂੰ ਕਹਿਣਾ ਕਿ ਜੇ ਕ੍ਰਿਸ਼ਨ ਮਹਾਰਾਜ ਜਦੀ ਨੇ ਤੇ ਜਮਨਾ ਸਾਨੂੰ ਰਾਹ ਦੇ ਸੋ ਉਹਨਾਂ ਸਾਰੀਆਂ ਬੀਬੀਆਂ ਨੇ ਜਾ ਕੇ ਜਮਨਾ ਦੇ ਕੰਢੇ ਤੇ ਅਰਦਾਸ ਬੇਨਤੀ ਕੀਤੀ ਦਰਿਆ ਦੇ ਪਾਣੀ ਦਾ ਵੇਗ ਕੁਝ ਨਰਮ ਹੋਇਆ ਬੀਬੀਆਂ ਭਗਵਾਨ ਲੈ ਕਰਕੇ ਸ੍ਰੀ ਦਰਵਾਜਾ ਜੀ ਦੇ ਕੋਲ ਪਹੁੰਚ ਗਈਆਂ, ਜਾ ਕੇ ਨਮਸਕਾਰ ਕੀਤੇ ਔਰ ਦਰਵਾਜਾ ਜੀ ਨੇ ਉਹਨਾਂ ਬੀਬੀਆਂ ਦੇ ਕੋਲ ਜਿੰਨੇ ਪਕਵਾਨ ਸਨ ਉਹ ਸਾਰੇ ਦੇ ਸਾਰੇ ਛਕ ਲੈ, ਭੱਖਣ ਕਰ ਲੈ ਤੇ ਬੇਨਤੀ ਕੀਤੀ ਵੀ ਮਹਾਰਾਜ ਹੁਣ ਸਾਨੂੰ ਆਗਿਆ ਦਿਓ। ਕਹਿਣ ਲੱਗੇ ਬੀਬਾ ਤੁਸੀਂ ਕਿਵੇਂ ਆਏ? ਕਹਿਣ ਲੱਗੇ ਜੀ ਅਸੀਂ ਆਉਂਦਿਆਂ ਅਰਦਾਸ ਕੀਤੀ ਸੀ ਤੇ ਜੇ ਕ੍ਰਿਸ਼ਨ ਜੀ ਜਤੀ ਸਤੀ ਨੇ ਬਾਲ ਜਤੀ ਨੇ ਤੇ ਸਾਨੂੰ ਜਮਨਾ ਰਾਹ ਦੇ ਦੇ, ਹੁਣ ਤੁਸੀਂ ਕਿਰਪਾ ਕਰੋ ਵੀ ਕਿਵੇਂ ਜਾਈਏ। ਤਾਂ ਦਰਵਾਜਾ ਜੀ ਕਹਿਣ ਲੱਗੇ ਵੀ ਤੁਸੀਂ ਜਮਨਾ ਨੂੰ ਜਾ ਕੇ ਇਹ ਕਹਿਣਾ ਵੀ ਜੇ ਦਰਵਾਜਾ ਜੀ ਪੌਣ ਹਾਰੀ ਹਨ ਤੇ ਸਾਨੂੰ ਜਮਨਾ ਰਾਹ ਦੇ ਦੇ। ਮਨ ਵਿੱਚ ਵਿਚਾਰਾਂ ਕਰਨ ਲੱਗੇ ਵੀ ਸਾਰੇ ਭਗਵਾਨ ਇਹਨਾਂ ਖਾਲੇ ਤੇ ਅਜੇ ਪੌਣ ਹਾਰੀ ਕਿਵੇਂ। ਨਾਲੇ ਮਨ ਵਿੱਚ ਵਿਚਾਰ ਕੀਤੀ ਵੀ ਆਪਾਂ ਨੂੰ ਵਚਨ ਮੰਨਣਾ ਚਾਹੀਦਾ ਹੈ। ਇਉਂ ਜਮਨਾ ਦੇ ਕੰਢੇ ਤੇ ਆ ਕੇ ਅਰਦਾਸ ਕੀਤੀ, ਜਮਨਾ ਨੇ ਰਸਤਾ ਦੇ ਦਿੱਤਾ। ਸ੍ਰੀ ਕ੍ਰਿਸ਼ਨ ਮਹਾਰਾਜ ਕਹਿਣ ਲੱਗੇ ਵੀ ਗੋਪੀਓ ਕਿਵੇਂ ਆਏ? ਕਹਿਣ ਲੱਗੇ ਜੀ ਜਿਹੋ ਜਿਹਾ ਗੁਰੂ ਉਹੋ ਜਿਹਾ ਚੇਲਾ, ਤੁਹਾਡੇ ਹੁਕਮ ਦੇ ਮੁਤਾਬਕ ਅਸੀਂ ਜਮਨਾ ਨੂੰ ਕਿਹਾ ਸੀ ਵੀ ਹੇ ਜਮਨਾ ਜੀ ਕ੍ਰਿਸ਼ਨ ਜੀ ਬਾਲ ਜਤੀ ਨੇ ਸਾਨੂੰ ਰਾਹ ਦੇ ਦਿਓ, ਸਾਨੂੰ ਜਾਂਦਿਆਂ ਰਸਤਾ ਮਿਲ ਗਿਆ। ਜਿੰਨੇ ਭਗਵਾਨ ਅਸੀਂ ਲੈ ਕੇ ਗਈਆਂ ਸਾਂ ਉਹ ਸਾਰੇ ਦੇ ਸਾਰੇ ਭਗਵਾਨ ਦਰਵਾਜਾ ਜੀ ਨੇ ਛਕ ਲੈ ਔਰ ਕਹਿਣ ਲੱਗੇ ਤੁਸੀਂ ਇਹ ਕਹਿਣਾ ਵੀ ਜੇ ਦਰਵਾਜਾ ਜੀ ਪੌਣ ਹਾਰੀ ਨੇ ਤੇ ਜਮਨਾ ਸਾਨੂੰ ਰਾਹ ਦੇ ਦੇ। ਸੋ ਅਸੀਂ ਉਸੇ ਤਰ੍ਹਾਂ ਜਮਨਾ ਦੇ ਕੰਢ ਤੇ ਆ ਕੇ ਬੇਨਤੀ ਕੀਤੀ, ਜਮਨਾ ਨੇ ਰਾਹ ਦਿੱਤਾ। ਇਹ ਮਹਾਰਾਜ ਕੀ ਕਾਰਨ ਹੈ? ਕਿਉਂਕਿ ਤੁਹਾਡਾ ਸਾਡੇ ਨਾਲ ਸੰਬੰਧ, ਤੁਸੀਂ ਬਾਲ ਜਤੀ ਕਿਵੇਂ ਹੋਏ? ਉਹਨਾਂ ਨੇ ਸਾਰੇ ਭਗਵਾਨ ਛਕਲੇ ਸਨ ਤੇ ਪੌਣ ਹਾਰੀ ਕਿਵੇਂ ਹੋਏ? ਤਾਂ ਸ੍ਰੀ ਕ੍ਰਿਸ਼ਨ ਮਹਾਰਾਜ ਕਹਿਣ ਲੱਗੇ ਗੋਪੀਓ ਅਸੀਂ ਮਨ ਕਰਕੇ ਕੁਛ ਨਹੀਂ ਕਰਦੇ, ਸਾਰਾ ਕੁਝ ਤੁਹਾਡੀ ਭਾਵਨਾ ਤੇ ਸੰਕਲਪ ਕਰਕੇ ਹੋ ਰਿਹਾ ਹੈ। ਇਸੇ ਤਰ੍ਹਾਂ ਮੇਰੇ ਗੁਰਦੇਵ ਦਰਵਾਜਾ ਜੀ ਉਹਨਾਂ ਦੇ ਮਨ ਵਿੱਚ ਕਿਸੇ ਪ੍ਰਕਾਰ ਦਾ ਕੋਈ ਖਾਣ ਦਾ ਭਗਵਾਨ ਦਾ ਲਾਲਚ ਨਹੀਂ। ਜੋ ਪ੍ਰਾਰਭ ਦੇ ਮੁਤਾਬਕ ਮਿਲ ਗਿਆ ਉਹਨੂੰ ਉਹ ਅੰਗੀਕਾਰ ਕਰ ਲੈਂਦੇ ਹਨ। ਇਸ ਪ੍ਰਕਾਰ ਗੁਰਦੇਵ ਕਹਿੰਦੇ ਭਾਈ ਪਰਮਾਤਮਾ ਹੈ ਸਾਰਿਆਂ ਦੇ ਵਿੱਚ, ਪਰ ਉਹਨੂੰ ਕਿਸੇ ਪ੍ਰਕਾਰ ਦੀ ਭੁੱਲ ਪਾਈ ਮਰ ਗਈ ਨਹੀਂ। ਸੋ ਇਹਨਾਂ ਸੰਸਾਰੀ ਜੀਵਾਂ ਚ ਰਹਿੰਦਿਆਂ ਹੋਇਆ ਵੀ ਇਸ ਪਦਾਰਥਾਂ ਦੀ ਪਕੜ ਤੋਂ ਉੱਪਰ ਹੈ। ਹਾਂਜੀ,
ਮਹਿ ਸੀਤਲੰ ਚੰਦਰ ਦੇਵ ਹੈ, ਨਹਿ ਸੀਤਲੰ ਬਾਵਨ ਚੰਦਨ ਹੈ।
ਸੋ ਬੇਨਤੀ ਕੀਤੀ ਵੀ ਮਹਾਰਾਜ ਜਿਵੇਂ ਆਮ ਲੋਕੀ ਜਿਹੜੀ ਚਾਂਦੀ ਨੂੰ ਠੰਡਿਆ ਮੰਨਦੇ ਹਨ ਤੇ ਚਾਂਦੀ ਦੇ ਵਰਕਾਂ ਨੂੰ ਖਾਣ ਕਰਕੇ ਮਨ ਨੂੰ ਠੰਡ ਪੈਂਦੀ ਹੈ, ਚਾਂਦੀ ਦੇ ਗਹਿਣੇ ਪਾਉਣ ਦੇ ਨਾਲ ਮਨ ਨੂੰ ਟਕਾ ਆਉਂਦਾ ਹੈ, ਗੁਰਦੇਵ ਕਹਿੰਦੇ ਬਿਲਕੁਲ ਝੂਠ ਹੈ, ਬਿਲਕੁਲ ਝੂਠ। ਹੇ ਭਾਈ ਜਿਹੜਾ ਕਹਿੰਦੇ ਵੀ ਜਿਹੜਾ ਚੰਦਰਮਾ ਹੈ ਇਹ ਬੜਾ ਠੰਡਾ, ਇਹ ਬਿਲਕੁਲ ਗਲਤ ਹੈ। ਕਾਰਨ ਕਿ ਜਿਹੜਾ ਇਹ ਚੰਦਰਮਾ ਨਾ ਇਹ ਮਨੁੱਖਾਂ ਦੇ ਮਨ ਦੇ ਵਿੱਚ ਵਿਕਾਰ ਪੈਦਾ ਕਰਦਾ। ਵਿਕਾਰ ਦਸਮ ਗ੍ਰੰਥ ਪੜ੍ਹੀਏ, ਜਦੋਂ ਅਸੀਂ 24 ਅਵਤਾਰਾਂ ਦੀ ਲਿਸਟ ਪੜ੍ਹਦੇ ਹਾਂ ਉੱਥੇ ਚੰਦਰਮਾ ਦਾ ਜ਼ਿਕਰ ਵੀ ਆਉਂਦਾ ਹੈ। ਔਰ ਉਸ ਦਸਮ ਗ੍ਰੰਥ ਦੇ ਮੁਤਾਬਕ ਨਾਰ ਨ ਸੇਵ ਕਰੇ ਨਿਜ ਨਾਥੂ, ਲੀਨੋ ਹੀ ਰੋਸ ਫਿਰੇ ਜੀ ਸਾਥੂ, ਕਾਮਨ ਕਾਮਨਾ ਕਉ ਸੰਤਾਵੇ, ਕਾਮ ਬਿਨਾ ਕੋ ਕਾਮ ਨ ਆਵੇ। ਤੋ ਦਸਮ ਗ੍ਰੰਥ ਦੇ ਮੁਤਾਬਕ ਜਿਹੜਾ ਇਹ ਚੰਦਰਮਾ ਇਹ ਮਨੁੱਖ ਦੇ ਅੰਦਰ ਕਾਮ ਨੂੰ ਪੈਦਾ ਕਰਨ ਵਾਲਾ ਹੈ ਤੇ ਕਾਮ ਹੈ ਹੀ ਅੱਗ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਭਾਈ ਜਿਹੜਾ ਇਹ ਚੰਦਰਮਾ ਨਾ ਪ੍ਰਕਾਸ਼ ਕਰਨ ਵਾਲਾ ਇਹ ਕੋਈ ਬਹੁਤਾ ਸੀਤਲ ਨਹੀਂ, ਕਿਉਂਕਿ ਜਿਹੜੀਆਂ ਵਿਛੋੜੇ ਵਾਲੀਆਂ ਪਤੀ ਵਰਤਾ ਇਸਤਰੀਆਂ ਨੇ ਚੰਦਰਮਾ ਦੀਆਂ ਕਿਰਨਾਂ ਉਹਨਾਂ ਨੂੰ ਪਰੇਸ਼ਾਨ ਕਰਦੀਆਂ ਹਨ।
ਨਹਿ ਸੀਤਲੰ ਬਾਵਨ ਚੰਦਨ ਹੈ,
ਔਰ ਇਸੇ ਪ੍ਰਕਾਰ ਜਿਹੜਾ ਬਾਵਨ ਚੰਦਨ ਹੈ ਇਹਨੂੰ ਸਾਰਿਆਂ ਤੋਂ ਠੰਡਾ ਮੰਨਦੇ ਹਨ। ਔਰ ਗ੍ਰੰਥਾਂ ਵਿੱਚ ਇਹ ਵਿਚਾਰ ਆਉਂਦਾ ਹੈ ਕਿ ਜਿਹੜੇ ਸੱਪ ਨੇ ਉਹ ਬਾਵਰ ਚੰਦਨ ਦੇ ਨਾਲ ਲਿਪਟੇ ਰਹਿੰਦੇ ਹਨ। ਪਰ ਜਿੰਨਾ ਚਿਰ ਸੱਪ ਬਾਵਰ ਚੰਦਨ ਦੇ ਨਾਲ ਲਿਪਟੇ ਰਹਿਣ, ਉਹਨਾਂ ਚਿਰ ਉਹਨਾਂ ਨੂੰ ਕੋਈ ਠੰਡ ਮਹਿਸੂਸ ਹੁੰਦੀ ਬਾਅਦ ਵਿੱਚ ਨਹੀਂ। ਇਸ ਕਰਕੇ ਮੇਰੇ ਪਾਤਸ਼ਾਹ ਮਹਾਰਾਜ ਦਾ ਸ਼ਲੋਕ ਵੀ ਆਉਂਦਾ ਹੈ, ਚੰਦਨ ਚੰਦਨਾ ਸਰਦ ਰੁੱਤ ਮੂਲ ਮਿਟਈ ਕਾਮ ਸੀਤਲ ਥੀਵੇ ਨਾਨਕਾ ਜਪੰਦੜੋ ਹਰ ਨਾਮ। ਹੇ ਗੁਰਮੁਖ ਪਿਆਰਿਓ, ਚੰਦਰਮਾ ਵੀ ਠੰਡ ਨਹੀਂ, ਬਾਵਨ ਚੰਦਨ ਵਿੱਚ ਠੰਡ ਨਹੀਂ, ਅਸਲੀ ਜਿਹੜੀ ਠੰਡ ਹੈ ਨਾ ਭਾਈ, ਉਹ ਪਰਮਾਤਮਾ ਦੇ ਨਾਮ ਦੇ ਵਿੱਚ ਹੀ ਹੈ।
ਮਹਿ ਸੀਤਲੰਗ ਸੀਤਲ ਤੇਣ
ਨਾਨਕ
ਨਾਨਕ।
ਸੋ ਇਸ ਪ੍ਰਕਾਰ ਫਿਰ ਆਪਾਂ ਕਹਿੰਦੇ ਕਿ ਜਿਹੜੀ ਸਰਦੀ ਦੀ ਰੁੱਤ ਹੈ, ਭਾਵ ਮੱਘਰ ਤੇ ਪੋਹ ਦਾ ਮਹੀਨਾ ਹੈ, ਇਹ ਬੜਾ ਠੰਡਾ ਹੈ। ਗੁਰਦੇਵ ਕਹਿੰਦੇ ਭਾਈ ਇਹ ਵੀ ਬਹੁਤਾ ਠੰਡਾ ਨੀ, ਕਿਉਂਕਿ ਸੋ ਸੜਕੇ ਆਦਿਕ ਦੀ ਬਿਮਾਰੀ ਵਾਲਿਆਂ ਨੂੰ ਇਹ ਜਿਹੜਾ ਸੀਤ ਰੁੱਤ ਹੈ, ਇਹ ਦੁਖਦਾਈ ਹੈ, ਇਹ ਨੁਕਸਾਨਦਾਇਕ ਹੈ। ਇਸੇ ਪ੍ਰਕਾਰ ਹੀ ਭਾਈ ਕ੍ਰਿਸ਼ਨ ਲਾਲ ਤੇ ਹਰੀ ਲਾਲ ਲੋਕ ਪ੍ਰਲੋਕ ਦੇ ਵਿੱਚ ਜਿਹੜੇ ਪਰਮੇਸ਼ਰ ਦੇ ਪਿਆਰੇ ਨੇ ਭਾਈ, ਉਹ ਠੰਡੇ ਨੇ, ਜਿਹੜੀ ਇਹ ਸਰਦੀ ਰੁੱਤ ਦੀ ਰੁੱਤ ਹੈ ਬਹੁਤੀ ਠੰਡੀ ਨਹੀਂ।
ਸੀਤਲੰ ਸਾਧ ਸੁਅਜਨ ਹੈ।
ਹਾਂ, ਭਾਈ ਪਰਮੇਸ਼ਰ ਦੇ ਪਿਆਰੇ ਸੰਤ ਨੇ ਨਾ, ਉਹ ਠੰਡੇ ਠਾਰ ਹਨ। ਸੋ ਕਿਸੇ ਪ੍ਰਕਾਰ ਭਾਵੇਂ ਕੋ ਉਹਨਾਂ ਦਾ ਬੁਰਾ ਕਰੀ ਜਾਏ, ਭਾਵੇਂ ਭਲਾ ਕਰੀ ਜਾਏ, ਪਰ ਉਹ ਆਪਣੇ ਚੰਗੇ ਸੁਭਾਅ ਤੋਂ ਉਹ ਬਦਲਦੇ ਨਹੀਂ। ਜਿਸ ਤਰ੍ਹਾਂ ਸਾਡੇ ਸਿੱਖ ਪੰਥ ਵਿੱਚ ਇੱਕ ਮਹਾਂਪੁਰਸ਼ ਹੋਏ ਨੇ, ਬਾਬਾ ਸਾਹਿਬ ਸਿੰਘ ਬੇਦੀ, ਜਿਹੜੇ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਬਚਨਾਂ ਦੇ ਨਾਲ ਪੈਦਾ ਹੋਏ, ਔਰ ਗੁਰਮੁਖੋ ਸਰਕਾਰ ਨੇ ਉਹਨਾਂ ਦੇ ਪਕੜਨ ਵਾਸਤੇ ਇਨਾਮ ਨੀਤ ਕਰ ਦਿੱਤਾ। ਕੁਦਰਤੀ ਤੌਰ ਤੇ ਜਿਹੜਾ ਠਾਣੇਦਾਰ ਸੀ ਨਾ, ਉਹਦਾ ਨਾਂ ਇਤਿਹਾਸ ਵਿੱਚ ਮੁਹੰਮਦ ਖਾਂ ਕਰਕੇ ਲਿਖਿਆ। ਉਹ ਮੁਹੰਮਦ ਖਾਂ ਥਾਣੇਦਾਰ ਬਾਬਾ ਸਾਹਿਬ ਸਿੰਘ ਬੇਦੀ ਨੂੰ ਗ੍ਰਿਫ਼ਤਾਰ ਕਰਨ ਤੁਰ ਪਿਆ, ਔਰ ਕੁਦਰਤੀ ਤੌਰ ਤੇ ਰੱਬ ਦਾ ਭਾਣਾ ਕਿ ਬਾਬਾ ਸਾਹਿਬ ਸਿੰਘ ਬੇਦੀ ਉਸ ਮੌਕੇ ਇਸ਼ਨਾਨ ਕਰ ਰਹੇ ਸਨ। ਜਿਹੜਾ ਕਾਹਨੂੰ ਬਣ ਦਾ ਸ਼ਬਦ ਸਾਡੇ ਸਿੱਖ ਜਗਤ ਵਿੱਚ ਬੜਾ ਮਸ਼ਹੂਰ ਆ, ਕਿਸੇ ਜ਼ਮਾਨੇ ਚ ਉਸ ਥਾਂ ਤੇ ਇਸ਼ਨਾਨ ਕਰ ਰਹੇ ਸਨ। ਕੀ ਵੇਖਿਆ, ਇੱਕ ਠੂੰਹਾ ਰੁੜਦਾ ਜਾਂਦਾ ਹੈ, ਔਰ ਉਹ ਮਹਾਤਮਾ ਜਨ ਉਸ ਠੂੰਹੇ ਨੂੰ ਪਕੜ ਕੇ ਤੇ ਬਾਹਰ ਕੱਢਣ ਦਾ ਯਤਨ ਕਰ ਰਹੇ ਹਨ। ਜਦੋਂ ਉਹ ਠੂੰਹਾ ਡੰਗ ਮਾਰਦਾ, ਬਾਬਾ ਸਾਹਿਬ ਸਿੰਘ ਬੇਦੀ ਦਾ ਹੱਥ ਕੰਬ ਜਾਂਦਾ, ਔਰ ਹੱਥ ਦੇ ਕੰਬਣ ਕਰਕੇ ਠੂੰਹਾ ਫਿਰ ਪਾਣੀ ਵਿੱਚ ਡਿੱਗ ਪੈਂਦਾ। ਉਸ ਥਾਣੇਦਾਰ ਨੇ ਇਸ ਘਟਨਾ ਨੂੰ ਕਈ ਵਾਰ ਵੇਖਿਆ, ਉਪਰੰਤ ਬੇਨਤੀ ਕੀਤੀ ਕਿ ਮਹਾਂਪੁਰਸ਼ੋ, ਤੁਸੀਂ ਇਹਦੇ ਤੋਂ ਕੀ ਲੈਣਾ ਹੈ, ਮੈਂ ਤੁਹਾਨੂੰ ਕਾਫੀ ਟਾਈਮ ਤੋਂ ਵੇਖ ਰਿਹਾ, ਤੁਸੀਂ ਠੂੰਹੇ ਨੂੰ ਪਕੜ ਕੇ ਬਾਹਰ ਕੱਢਣ ਦਾ ਯਤਨ ਕਰਦੇ ਹੋ, ਇਹ ਤੁਹਾਨੂੰ ਡੰਗ ਮਾਰਦਾ, ਇਹਨੂੰ ਜਾਣ ਦਿਓ। ਮਹਾਂਪੁਰਸ਼ ਤੇ ਠਾਣੇਦਾਰ ਇੱਕ ਦੂਜੇ ਦੇ ਵਾਕਫ ਨਹੀਂ ਸਨ। ਬਾਬਾ ਸਾਹਿਬ ਸਿੰਘ ਬੇਦੀ ਕਹਿਣ ਲੱਗੇ, ਭਾਈ ਜੇ ਮੈਂ ਤੇਰੇ ਆਖੇ ਤੇ ਠੂੰਹੇ ਨੂੰ ਛੱਡ ਦਿਆਂ ਤੇ ਮੇਰੇ ਤੇ ਠੂੰਹੇ ਵਿੱਚ ਕੀ ਫਰਕ ਹੈ, ਮੈਂ ਇਨਸਾਨ ਹਾਂ, ਇਹ ਪਸ਼ੂ ਹੈ, ਔਰ ਇਹ ਪਸ਼ੂ ਹੁੰਦਿਆਂ ਹੋਇਆ ਵੀ ਆਪਣੀ ਮਾੜੀ ਆਦਤ ਨੂੰ ਤਿਆਗਣ ਨੂੰ ਤਿਆਰ ਨਹੀਂ, ਮੈਂ ਮਨੁੱਖ ਹੋ ਕੇ ਆਪਣੀ ਚੰਗੀ ਆਦਤ ਨੂੰ ਕਿਉਂ ਤਿਆਗਾਂ। ਔਰ ਉਹ ਮੁਹੰਮਦ ਖਾਂ ਬਾਬਾ ਸਾਹਿਬ ਸਿੰਘ ਬੇਦੀ ਤੋਂ ਕਾਫੀ ਮੁਤਾਸਰ ਹੋਇਆ, ਕਹਿਣ ਲੱਗਾ ਤੁਸੀਂ ਕੌਣ? ਕਹਿਣ ਲੱਗੇ ਮੇਰਾ ਨਾਂ ਸਾਹਿਬ ਸਿੰਘ ਬੇਦੀ ਹੈ। ਉਹ ਮੁਹੰਮਦ ਖਾਂ ਠਾਣੇਦਾਰ ਕਹਿਣ ਲੱਗਾ, ਫਿਰ ਤਾਂ ਕੰਮ ਬਹੁਤ ਵਧੀਆ ਬਣ ਗਿਆ, ਕਿਉਂਕਿ ਮੈਂ ਤੁਹਾਨੂੰ ਗ੍ਰਿਫ਼ਤਾਰ ਕਰਨਾ ਹੈ ਤੇ ਮੈਨੂੰ ਤੁਹਾਡੀ ਪਛਾਣ ਨਹੀਂ। ਸੰਤ ਕਹਿਣ ਲੱਗੇ, ਭਾਈ ਸਾਨੂੰ ਗ੍ਰਿਫ਼ਤਾਰੀ ਦਾ ਡਰ ਨਹੀਂ, ਪਰ ਅਸੀਂ ਗੁਰੂ ਨਾਨਕ ਦੀ ਅੰਸ ਮੰਸ ਵਿੱਚੋਂ ਹਾਂ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਪੰਥ ਨਾਲ ਸਾਡਾ ਸੰਬੰਧ ਹੈ, ਅਸੀਂ ਜਿੰਨਾ ਚਿਰ ਆਏ ਹੋਏ ਅਤਿਥੀ ਨੂੰ ਕੋਈ ਸ਼ਿਕਾਰ ਨਾ ਲਈਏ, ਉਹਨਾਂ ਚਿਰ ਸਾਨੂੰ ਠੰਡ ਨਹੀਂ ਪੈਂਦੀ, ਤੂੰ ਇਉਂ ਕਰ, ਮੇਰੇ ਨਾਲ ਮੇਰੀ ਝੌਂਪੜੀ ਵਿੱਚ ਚੱਲ ਤੇ ਮੈਂ ਤੈਨੂੰ ਕੁਝ ਖਵਾਉਣਾ। ਮੁੜ ਕੇ ਭਾਈ ਤੂੰ ਕਹਿੰਦਾ ਵੀ ਮੈਂ ਗ੍ਰਿਫ਼ਤਾਰ ਕਰਨਾ, ਫਿਰ ਭਾਈ ਤੇਰੀ ਵੀ ਸਰਕਾਰ ਤੇ ਮੇਰੀ ਵੀ ਸਰਕਾਰ, ਹੁਣ ਕੀ ਪਤਾ ਮੇਰੀ ਸਰਕਾਰ ਤੈਨੂੰ ਫੜ ਲੈ। ਉਹ ਠਾਣੇਦਾਰ ਮੁਹੰਮਦ ਖਾਨ ਬਾਬਾ ਸਾਹਿਬ ਸਿੰਘ ਬੇਦੀ ਤੋਂ ਇੰਨਾ ਪ੍ਰਭਾਵਿਤ ਹੋਇਆ ਕਿ ਨਾਲ ਤੁਰ ਪਿਆ। ਜਦੋਂ ਉਹ ਛੱਪੜ ਵਿੱਚ ਗਏ ਤੇ ਉੱਥੇ ਇੱਕ 13 ਸਾਲ ਦੀ ਗੁੰਗੀ ਲੜਕੀ ਸੀ। ਉਹ ਯਤੀਮ ਬੱਚੀ ਬਾਬਾ ਸਾਹਿਬ ਸਿੰਘ ਬੇਦੀ ਨੇ ਆਪਣੀ ਧੀ ਜਾਣ ਕੇ ਉਹਨੂੰ ਪਾਲਿਆ, ਕਿਉਂਕਿ ਪਤਾ ਨੀ ਲਿਬਾਸ ਬੱਚੀ ਸੀ, ਗੁੰਗੀ ਸੀ। ਮਹਾਂਪੁਰਸ਼ ਦਿਆਲੂ ਕਿਰਪਾਲੂ ਹੁੰਦੇ ਨੇ, ਉਹਨੂੰ ਪਾਲਿਆ ਤੇ ਮਹਾਂਪੁਰਸ਼ਾਂ ਨੇ ਉਸ ਬੱਚੀ ਨੂੰ ਇਸ਼ਾਰਾ ਕੀਤਾ, ਪੁੱਤਰ ਰੋਟੀ ਲਿਆ। ਇਤਿਹਾਸ ਅਨੁਸਾਰ ਉਸ ਮੌਕੇ ਸ਼ਾਮ ਦਾ ਟਾਈਮ ਸੀ। ਜਦੋਂ ਚੰਗੇਰ ਵਿੱਚ ਪਾ ਕੇ ਉਹ ਬੀਬੀ ਰੋਟੀ ਲਿਆਈ ਤੇ 2 ਪ੍ਰਸ਼ਾਦ ਦੇ ਸੁੱਕੇ ਉਹ ਥਾਣੇਦਾਰ ਦੇ ਅੱਗੇ ਰੱਖੇ। ਇੱਕ ਬਾਬੇ ਦੀ ਚੰਗੇਰ ਵਿੱਚ ਹੈ ਤੇ ਬਾਬਾ ਸਾਹਿਬ ਸਿੰਘ ਬੇਦੀ ਨੇ ਉਸ ਬੱਚੀ ਨੂੰ ਇਸ਼ਾਰਾ ਕੀਤਾ ਕਿ ਪੁੱਤਰ ਆ ਦੀਵਾ ਬੁਝਾ ਦੇ। ਜਦੋਂ ਦੀਵਾ ਬੁਝਾਇਆ ਤੇ ਬਾਬਾ ਸਾਹਿਬ ਸਿੰਘ ਨੇ ਮਨ ਵਿੱਚ ਵਿਚਾਰ ਕੀਤੀ, ਪਤਾ ਨੀ ਥਾਣੇਦਾਰ ਕਦੋਂ ਦਾ ਭੁੱਖਾ ਪਾਣਾ। ਉਹਨਾਂ ਨੇ ਆਪਣੀ ਚੰਗੇਰ ਵਾਲੀ ਰੋਟੀ ਕੋਲੇ ਦੇ ਥਾਣੇਦਾਰ ਦੀ ਥਾਲੀ ਵਿੱਚ ਰੱਖ ਦਿੱਤੀ। ਥਾਣੇਦਾਰ ਮਨ ਵਿੱਚ ਵਿਚਾਰਾਂ ਕਰਨ ਲੱਗਾ ਵੀ ਰੋਟੀਆਂ ਮੈਂ 2 ਰਖਾਈਆਂ ਸਨ, ਪਹਿਲਾਂ 2 ਰੱਖੀਆਂ ਸਨ, 3 ਕਿਵੇਂ ਹੋ ਗਈਆਂ। ਉਹਨੇ ਰੋਟੀ ਛਕ ਲਈ। ਉਪਰੰਤ ਬਾਬਾ ਸਾਹਿਬ ਸਿੰਘ ਬੇਦੀ ਦੇ ਪੈਰੀ ਪੈ ਕੇ ਕਹਿਣ ਲੱਗਾ, ਬਾਬਾ ਮੈਂ ਤੈਨੂੰ ਗ੍ਰਿਫ਼ਤਾਰ ਕਰਨ ਵਾਸਤੇ ਆਇਆ ਸਾਂ, ਹੁਣ ਮੈਂ ਆਪ ਗ੍ਰਿਫ਼ਤਾਰ ਹੋ ਗਿਆ। ਔਰ ਉਸ ਮੁਸਲਮਾਨ ਮੁਹੰਮਦ ਖਾਨ ਨੇ ਬਾਬਾ ਸਾਹਿਬ ਸਿੰਘ ਦੀ ਪ੍ਰੇਰਨਾ ਸਦਕਾ ਗੁਰਮੁਖੋਂ ਅੰਮ੍ਰਿਤ ਛਕਿਆ ਤੇ ਗੁਰੂ ਕੇ ਲੜਨ ਲੱਗਾ। ਸੰਤ ਵਿੱਚ ਇੰਨਾ ਵਾਧਾ ਹੈ। ਤੋ ਗੁਰੂ ਪੰਚਮ ਪਾਤਸ਼ਾਹ ਕਹਿੰਦੇ ਤੇ ਭਾਈ ਨਾ ਸਰਦ ਰੁੱਤ ਇੰਨੀ ਠੰਡੀ ਹੈ, ਨਾ ਬਾਵਨ ਚੰਦਨ ਇੰਨਾ ਠੰਡਾ ਹੈ, ਨਾ ਚੰਦਰਮਾ ਇੰਨਾ ਠੰਡਾ ਹੈ। ਜਿਹੜੇ ਪਰਮੇਸ਼ਰ ਦੇ ਪਿਆਰੇ ਨੇ ਭਾਈ, ਇਹ ਬਾਵਨ ਚੰਦਨ ਤੋਂ ਵੀ ਠੰਡੇ ਨੇ, ਸਰਦ ਰੁੱਤ ਤੋਂ ਵੀ ਠੰਡੇ ਨੇ, ਚੰਦਰਮਾ ਤੋਂ ਵੀ ਠੰਡੇ ਹਨ।
ਮੰਤਰ ਰਾਮ ਰਾਮ ਨਾਮ।
ਹਾਂਜੀ, ਅੱਗੇ ਗੁਰਮੁਖ ਪਿਆਰੋ ਗੁਰਦੇਵ ਨੇ ਸੰਤਾਂ ਦੇ ਚਿੰਨ ਦੱਸੇ ਨੇ, ਜਿਵੇਂ ਪੁਰਾਣੀ ਗਿਣਤੀ ਦੇ ਮੁਤਾਬਕ ਜਿਹੜਾ ਗਜ ਹੁੰਦਾ ਸੀ ਉਹਦੀਆਂ 16 ਗਿਰਾਂ ਹੁੰਦੀਆਂ ਸਨ, ਫੁੱਟ ਵਿੱਚ 12 ਇੰਚ। ਸੋ ਇਸੇ ਪ੍ਰਕਾਰ ਸਿਰ ਦੇ ਵਿੱਚ 16 ਸ਼ਟਾਕਾਂ ਹੁੰਦੀਆਂ ਸਨ। ਇਉਂ ਗੁਰੂ ਪੰਚਮ ਪਾਤਸ਼ਾਹ ਮਹਾਰਾਜ ਪੰਡਿਤ ਹਰੀ ਲਾਲ ਤੇ ਕਿਸ਼ਨ ਲਾਲ ਨੂੰ ਕਹਿੰਦੇ ਕਿ ਗੁਰਮੁਖਾ, ਲੋਕਾਂ ਦੇ ਲਿਬਾਸ ਨੂੰ ਵੇਖ ਕਰਕੇ ਤੇ ਪ੍ਰਭਾਵਿਤ ਹੋ ਕੇ ਉਹਨੂੰ ਸੰਤ ਨਾ ਮੰਨ ਲਿਆ ਜੇ। ਅਸੀਂ ਤੁਹਾਨੂੰ 6 ਨਿਸ਼ਾਨੀਆਂ ਦੱਸਦੇ ਹਾਂ, ਅਗਰ ਇਹਨਾਂ 6 ਨਿਸ਼ਾਨੀਆਂ ਤੇ ਕੋਈ ਪੂਰਾ ਹੋਵੇ ਤੇ ਉਹਨੂੰ ਸੰਤ ਕਰਕੇ ਜਾਣਨਾ। ਅਗਰ ਇਹ 6 ਗੁਣ, ਇਹ 6 ਚਿੰਨ, ਇਹ ਨਿਸ਼ਾਨੀਆਂ ਉਹਨਾਂ ਚ ਨਹੀਂ, ਉਹਨਾਂ ਨੂੰ ਸੰਤ ਨਾ ਜਾਣਿਆ ਜੇ, ਉਹ ਡੁਪਲੀਕੇਟ ਮਨੁੱਖ ਨੇ, ਡੁਪਲੀਕੇਟ। ਉਹ ਸੰਤਾਂ ਦੀਆਂ ਕੀ ਨਿਸ਼ਾਨੀਆਂ ਹਨ, ਕੀ ਚਿੰਨ੍ਹ ਨੇ, ਗੁਰੂ ਪੰਚਮ ਪਾਤਸ਼ਾਹ ਮਹਾਰਾਜ ਇਸ ਪਾਵਨ ਸ਼ਲੋਕ ਵਿੱਚ ਕਹਿ ਰਹੇ ਨੇ। 40 ਸ਼ਲੋਕ ਹੈ ਭਾਈ।
ਮੰਤਰ ਰਾਮ ਰਾਮ ਨਾਮ।
ਜਿਹੜੇ ਸੰਤ ਨੇ ਭਾਈ, ਉਹ ਰਮੇ ਹੋਏ ਰਾਮ ਦੇ ਨਾਮ ਨੂੰ ਚੇਤੇ ਕਰਦੇ ਹਨ। ਜਾਪ ਤਾਂ ਲੋਕੀ ਬਹੁਤ ਕਰਦੇ ਨੇ, ਕੋਈ ਗੁਰੂ ਪਿਆਰੋ ਮੜੀਆਂ ਵਿੱਚ ਬੈਠ ਕਰਕੇ ਆਪਣੀ ਪੇਟ ਪੂਰਤੀ ਲਈ ਜਾਪ ਕਰਦਾ ਹੈ, ਕੋਈ ਭੈਰੋਂ ਦਾ ਜਾਪ ਕਰਦਾ, ਕੋਈ ਦੇਵੀ ਦਾ ਜਾਪ ਕਰਦਾ, ਕੋਈ ਗਣੇਸ਼ ਦਾ ਜਾਪ ਕਰਦਾ, ਕੋਈ ਸ਼ਿਵ ਦਾ ਗਣੇਸ਼ ਜਾਪ ਕਰਦਾ, ਪਰ ਜਿਹੜਾ ਸਾਰਿਆਂ ਨੂੰ ਪੈਦਾ ਕਰਨ ਵਾਲਾ ਉਹਦਾ ਜਾਪ ਕੋਈ ਵੀ ਨਹੀਂ ਕਰਦਾ। ਰਾਮ ਨਾਲ ਕੋਈ ਵੀ ਨਹੀਂ ਜੁੜਿਆ। ਤੋ ਗੁਰਦੇਵ ਕਹਿੰਦੇ ਜਿਹੜੇ ਸੰਤ ਨੇ ਨਾ ਪਰਮੇਸ਼ਰ ਦੇ ਪਿਆਰੇ, ਜਿਹੜਾ ਰਮਿਆ ਹੋਇਆ ਰਾਮ ਹੈਗਾ, ਸਰਵ ਵਿਆਪੀ ਰਾਮ ਹੈ, ਉਹਦੇ ਨਾਮ ਨੂੰ ਜਪਦੇ ਹਨ।
ਧਿਆਨ ਸਰਵੱਤਰ ਪੂਰਨ ਹੈ।
ਔਰ ਭਾਈ ਸਾਰਿਆਂ ਦੇ ਵਿੱਚ ਵਾਹਿਗੁਰੂ ਦਾ ਧਿਆਨ ਕਰਦੇ ਹਨ। ਉਹਨਾਂ ਨੂੰ ਭਾਈ ਕਨ੍ਹਈਆ ਜੀ ਦੀ ਤਰ੍ਹਾਂ ਸਾਰਿਆਂ ਦੇ ਵਿੱਚ ਵਾਹਿਗੁਰੂ ਪ੍ਰਤੀਤ ਹੁੰਦਾ ਹੈ।
ਗਿਆਨ ਸਮ ਦੁੱਖ ਸੁਖੰ,
ਆਮ ਕਰਕੇ ਇਹ ਹੁੰਦਾ ਕਿ ਜਦੋਂ ਦੂਜੇ ਨੂੰ ਤਕਲੀਫ ਹੋਵੇ ਤੇ ਫਿਰ ਆਪਾਂ ਗਿਆਨ ਦੀਆਂ ਗੱਲਾਂ ਝਾੜਦੇ, ਭਾਈ ਇਉਂ ਕਰ ਲਓ, ਬੜੀਆਂ ਸਕੀਮਾਂ ਦੱਸਦੇ ਆ। ਜਦੋਂ ਆਪਣੇ ਤੇ ਵਰਦੀ ਉਦੋਂ ਸਾਡਾ ਗਿਆਨ ਤੇ ਧਿਆਨ ਖਤਮ ਹੋ ਜਾਂਦਾ ਹੈ। ਗੁਰਦੇਵ ਕਹਿੰਦੇ ਗੁਰਮੁਖੋ, ਉਹਨਾਂ ਦੀ ਅਗਲੀ ਨਿਸ਼ਾਨੀ ਇਹ ਹੈ ਕਿ ਭਾਵੇਂ ਉਹਨਾਂ ਤੇ ਦੁੱਖ ਬਣਦਾ ਹੈ, ਭਾਵੇਂ ਉਹਨਾਂ ਤੇ ਸੁੱਖ ਬਣਦਾ, ਪਰ ਉਹਨਾਂ ਦੇ ਗਿਆਨ ਵਿੱਚ ਫਰਕ ਨਹੀਂ ਪੈਂਦਾ। ਜਿਹੜੀ ਉਹਨਾਂ ਦੀ ਅੰਤਰੀਵ ਅਵਸਥਾ ਨਾ, ਉਹ ਬਰਾਬਰ ਰਹਿੰਦੀ, ਅਥਵਾ ਉਹ ਗਿਆਨਵਾਨ ਪੁਰਸ਼ ਦੁੱਖ ਤੇ ਸੁੱਖ ਦੇ ਵਿੱਚ ਜਿਹੜੀ ਆਪਣੀ ਬਿਰਤੀ ਉਹਨੂੰ ਬਰਾਬਰ ਰੱਖਦੇ ਹਨ।
ਜੁਗਤ ਨਿਰਮਲ ਨਿਰਵੈਰਨ ਹੈ,
ਇਸੇ ਕਰਕੇ ਭਾਈ ਉਹ ਨਿਰਮਲ ਨੇ, ਨਿਰਵੈਰ ਪਰਮਾਤਮਾ, ਜਿਸ ਪਰਮਾਤਮਾ ਚ ਕਿਸੇ ਪ੍ਰਕਾਰ ਦੀ ਕੋਈ ਮੈਲ ਨਹੀਂ, ਜਿਹੜਾ ਪਰਮਾਤਮਾ ਨਿਰਵੈਰ ਹੈ, ਨਿਰਮਲ ਹੈ, ਉਸ ਪਰਮਾਤਮਾ ਦੇ ਵਿੱਚ ਹੀ ਉਹ ਜੁੜੇ ਰਹਿੰਦੇ ਹਨ। ਇਹ ਦੂਜਾ ਲਕਸ਼ਣ ਚਾਨਣਾ ਕਰੋ।
ਦਿਆਲੰ ਸਰਵੱਤਰ ਜੀਆ,
ਆਮ ਕਰਕੇ ਗੁਰਮੁਖੋ ਇਹ ਬਦਕਿਸਮਤੀ ਹੈ, ਬਹੁਤ ਪੀਰ ਹੋ ਗਏ, ਬਹੁਤ ਪੈਗੰਬਰ ਹੋ ਗਏ, ਬਹੁਤ ਸੰਤ ਹੋ ਗਏ, ਪਰ ਉਹਨਾਂ ਨੇ ਕੇਵਲ ਤੇ ਕੇਵਲ ਆਪਣਾ ਦਾਇਰਾ ਬਣਾਇਆ, ਆਪਣਾ ਦਾਇਰਾ। ਮੁਹੰਮਦ ਸਾਹਿਬ ਕਹਿੰਦੇ ਨੇ ਕਿ ਜਿਹੜੇ ਮੁਸਲਮਾਨ ਮੈਨੂੰ ਪੈਗੰਬਰ ਮੰਨਣਗੇ, ਖੁਦਾ ਤੇ ਵਿਸ਼ਵਾਸ ਰੱਖਣਗੇ, ਉਹਨਾਂ ਦੀ ਸਿਫਾਰਿਸ਼ ਕਰਾਂਗਾ, ਦੂਜਿਆਂ ਦੀ ਨਹੀਂ। ਈਸਾ ਜੀ ਕਹਿੰਦੇ ਨੇ ਕਿ ਜਿਹੜੀ ਇਹ ਮੈਨੂੰ ਮੰਨਣ ਵਾਲੇ ਨੇ, ਮੇਰੀਆਂ ਭੇਡਾਂ ਨੇ, ਮੈਂ ਇਹਨਾਂ ਦਾ ਅਯਾਲੀ ਹਾਂ, ਔਰ ਮੈਂ ਕੇਵਲ ਤੇ ਕੇਵਲ ਈਸਾਈਆਂ ਦੀ ਸਿਫਾਰਿਸ਼ ਕਰਾਂਗਾ। ਤੁਸੀਂ ਕਿਤੇ ਅੰਜੀਲ ਪੜ੍ਹ ਕੇ ਵੇਖੋ, ਮਨ ਅਚਰਜ ਹੋ ਜਾਂਦਾ ਹੈ। ਉਸ ਅੰਜੀਲ ਵਿੱਚ ਕਥਾ ਆਉਂਦੀ ਕਿ ਇੱਕ ਮਾਤਾ ਦੀ ਲੜਕੀ ਬਿਮਾਰ ਸੀ, ਉਹਨੂੰ ਕਦੋਂ ਪਤਾ ਚੱਲਿਆ ਕਿ ਜਿਹੜਾ ਕੋਈ ਬਿਮਾਰ ਮਨੁੱਖ ਹੋਵੇ ਉਹ ਈਸਾ ਜੀ ਦੇ ਪੱਲੇ ਤੇ ਨਾਲ ਛੋਹ ਜਾਏ ਤੇ ਉਹਦਾ ਦੁੱਖ ਕੱਟਿਆ ਜਾਂਦਾ, ਔਰ ਉਹ ਮਾਤਾ ਜੀ ਆਪਣੀ ਨੌਜਵਾਨ ਬੇਟੀ ਨੂੰ ਨਾਲ ਲੈ ਕਰਕੇ ਈਸਾ ਜੀ ਦੇ ਕੋਲ ਆਏ। ਕੁਦਰਤੀ ਤੌਰ ਤੇ ਮਨੁੱਖਾਂ ਦਾ ਤਗੜਾ ਕੱਟ ਸੀ, ਉਸ ਮਾਤਾ ਨੇ ਆਪਣੀ ਬੇਟੀ ਨੂੰ ਅੱਗੇ ਕੀਤਾ। ਉਸ ਮੌਕੇ ਈਸਾ ਜੀ ਕਹਿਣ ਲੱਗੇ ਕਿ ਮੈਂ ਆਪਣੇ ਪੁੱਤਰਾਂ ਦੀ ਰੋਟੀ ਕੁੱਤਿਆਂ ਤੇ ਬਿੱਲਿਆਂ ਅੱਗੇ ਨਹੀਂ ਪਾਉਣੀ, ਜਿਹੜੀ ਮੇਰੀ ਰਹਿਮਤ ਹੈ ਉਹ ਕੇਵਲ ਤੇ ਕੇਵਲ ਈਸਾਈਆਂ ਲਈ ਹੈ, ਬਾਕੀਆਂ ਲਈ ਨਹੀਂ। ਇਹ ਗੁਰਮੁਖੋ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦਾ ਘਰ ਹੈ, ਜਿਹੜਾ ਸਾਰਿਆਂ ਵਿੱਚ ਬਰਾਬਰ ਦ੍ਰਿਸ਼ਟੀ ਰੱਖਦਾ ਹੈ। ਗੁਰੂ ਸਿਧਾਂਤ ਹੈ, ਸਭ ਮੈਂ ਜੋਤ, ਜੋਤ ਹੈ ਸੋਏ, ਇਸ ਦੇ ਚਾਨਣ ਸਭ ਮੈਂ ਚਾਨਣ ਹੋਏ। ਸੋ ਇਸ ਪ੍ਰਕਾਰ ਜਿਹੜੇ ਉਹ ਮਹਾਂਪੁਰਸ਼ ਨੇ ਭਾਈ, ਉਹ ਸਾਰਿਆਂ ਜੀਆਂ ਦੇ ਉੱਤੇ ਦਇਆ ਕਰਦੇ ਨੇ। ਉਹਨਾਂ ਦੀ ਅਵਸਥਾ ਨਾ ਕੋ ਬੈਰੀ, ਨਾ ਹੀ ਬਗਾਨਾ, ਸਗਲ ਸੰਗ ਹਮ ਕੋ ਬਣਾਈ। ਆ ਗੁਰਮੁਖੋ, ਆਪਾਂ ਗੁਰਦੁਆਰੇ ਸਾਹਿਬ ਆਉਂਦੇ ਹਾਂ, ਕਿਸੇ ਦੀ ਤਾਕਤ ਨਹੀਂ ਕਿ ਕਿਸੇ ਨੂੰ ਪੁੱਛੇ ਭਾਈ ਤੂੰ ਕੌਣ ਹੈ। ਕੋਈ ਲੰਗਰ ਵਿੱਚ ਆ ਕੇ ਮਾਈ ਬੈਠ ਜਾਏ, ਭਾਈ ਬੈਠ ਜਾਏ, ਬੱਚਾ ਬੈਠ ਜਾਏ, ਬਜ਼ੁਰਗ ਬੈਠ ਜਾਏ, ਕਿਸੇ ਵੀ ਜਾਤੀ ਦਾ ਹੋਵੇ, ਕਿਸੇ ਦੀ ਜ਼ਰੂਰਤ ਨਹੀਂ ਕਿ ਉਹ ਪੁੱਛ ਸਕੇ ਭਾਈ ਤੂੰ ਇੱਥੇ ਪੰਗਤ ਵਿੱਚ ਕਿਉਂ ਬੈਠਾ ਹੈ। ਜੇ ਕੋਈ ਸਮਝ ਪੁੱਛੇਗਾ ਨਾ, ਬਾਕੀ ਸਾਰੇ ਟੁੱਟ ਕੇ ਪੈਣਗੇ ਕਿ ਤੂੰ ਕੌਣ ਹੈ ਭਾਈ। ਗੁਰੂ ਕਰਕੇ ਸੰਗਤ ਵਿੱਚੋਂ, ਗੁਰੂ ਕੀ ਪੰਗਤ ਵਿੱਚੋਂ ਹਰ ਇੱਕ ਨੂੰ ਬਰਾਬਰ ਦਾ ਸੁੱਖ ਤੇ ਸਹੂਲਤ ਮਿਲਦੀ, ਇਹ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਘਰ ਦੀ ਸਮਾਨ ਦ੍ਰਿਸ਼ਟੀ ਹੈ। ਸੋ ਇਸ ਪ੍ਰਕਾਰ ਜਿਹੜੇ ਰੱਬ ਦੇ ਪਿਆਰੇ ਨੇ ਭਾਈ, ਸਾਰਿਆਂ ਤੇ ਦਇਆ ਕਰਦੇ ਹਨ, ਔਰ ਇਸ ਵਜ੍ਹਾ ਕਰਕੇ
ਪੰਜ ਦੋਖ ਵਿਵਰਜਿਤ ਹੈ।
ਜਿਹੜੇ ਪੰਜ ਦੋਖ ਨੇ ਕਿਹੜੇ ਨੇ? ਸ਼ਬਦ, ਮਾੜੀ ਜ਼ਬਾਨ, ਸਪਰਸ਼ ਕਿਸੇ ਨਾਲ ਛੋੜਾ, ਰੂਪ ਕਿਸੇ ਵੱਲ ਵੇਖਣਾ, ਔਰ ਇਸੇ ਪ੍ਰਕਾਰ ਜਿਹੜੇ ਖੱਟ ਰਸ ਨੇ ਉਹਨਾਂ ਦੇ ਅਧੀਨ ਹੋਣਾ, ਔਰ ਚੰਗੇ ਤੇ ਮਾੜੇ ਸੁੰਘਣ ਦਾ ਚਸਕਾ ਹੋਣਾ, ਇਹਦੇ ਪੰਜ ਐਬ ਹਨ। ਇਹ ਉਹਨਾਂ ਮਹਾਂਪੁਰਸ਼ਾਂ ਪਰਮੇਸ਼ਰ ਦੇ ਪਿਆਰੇ ਨੇ ਵਿਸ਼ੇਸ਼ ਕਰਕੇ ਆਪਣੇ ਤੋਂ ਵੱਜ ਕੇ ਪਰਾ ਰੱਖੇ ਹਨ, ਦੋ ਰੱਖੇ ਹਨ। ਐਸੋ ਗੁਣ ਮੇਰੇ ਪ੍ਰਭ ਜੀ ਕੀਨ, ਪੰਚ ਦੋਖ ਹਰ ਅੰਗ ਰੋਗ ਇਹ ਤਨ ਤੇ ਸਗਲ ਦੂਰ ਕੀਨ। ਔਰ ਇਹ ਗੁਰਮੁਖੋ ਸਾਡੀ ਮਿਹਨਤ ਕਰਕੇ ਨਹੀਂ ਹੋ ਸਕਦਾ, ਜਿਨ੍ਹਾਂ ਤੇ ਗੁਰੂ ਬਾਬਾ ਦਇਆ ਕਰੇ ਉਹੀ ਇਹਨਾਂ ਪੰਜਾਂ ਦੋਸ਼ਾਂ ਨੂੰ ਆਪਣੇ ਤੋਂ ਪਰਾਂ ਕਰ ਸਕਦਾ ਹੈ। ਸੋ ਇਸ ਪ੍ਰਕਾਰ ਜਿਹੜੇ ਵਾਹਿਗੁਰੂ ਦੇ ਪਿਆਰੇ ਨੇ ਭਾਈ, ਇੱਕ ਤਾਂ ਸਾਰਿਆਂ ਤੇ ਦਇਆ ਕਰਦੇ ਨੇ, ਔਰ ਇਹਦੇ ਤੋਂ ਅੱਗੇ ਜਿਹੜੇ ਪੰਜ ਦੋਸ਼ ਨੇ, ਸ਼ਬਦ ਸਪਰਸ਼ ਰੂਪ ਰਸ ਤੇ ਗੰਧ, ਇਹਨਾਂ ਨੂੰ ਉਹਨਾਂ ਗੁਰਮੁਖਾਂ ਨੇ ਰੋਕੀ ਰੱਖਿਆ। ਇਹ ਤੀਜਾ ਲੱਖਣ ਜਾਣਨਾ ਕਰੋ,
ਭੋਜਨ ਗੋਪਾਲ ਕੀਰਤਨ,
ਉਹਨਾਂ ਦੀ ਖੁਰਾਕ ਕੀ ਹੈ ਗੁਰਮੁਖ ਪਿਆਰੋ, ਜਿਹੜਾ ਉਸ ਪਰਿਪੂਰਨ ਪਰਮਾਤਮਾ ਦਾ ਕੀਰਤਨ ਕਰਨਾ, ਇਹ ਉਹਨਾਂ ਦੀ ਖੁਰਾਕ ਹੈ। ਆਪਾਂ ਤਾਮ ਕਰਕੇ ਜਿਵੇਂ ਮਹਾਂਪੁਰਸ਼ਾਂ ਨੂੰ ਬਾਬਾ ਕਰਤਾਰ ਸਿੰਘ ਜੀ ਪੜ੍ਹਾਉਂਦੇ ਹੁੰਦੇ, ਨਾਲੇ ਉਹਨਾਂ ਸਿੱਖਿਆ ਦਾ ਵਚਨ ਦੇਣਾ ਤੇ ਨਾਲੇ ਉਹਨਾਂ ਦ੍ਰਿਸ਼ਟਾਂ ਦੇਣਾ, ਉਹ ਕਹਿਣ ਲੱਗੇ ਕੋਈ ਬੰਦਾ ਜਿਹੜਾ ਅਖੌਤੀ ਬਾਬਾ ਪਰ ਅਸਲੀ ਦੇ, ਉਹ ਕਿਸੇ ਗਰੀਬ ਦੇ ਘਰ ਰੋਟੀ ਪਾਣੀ ਖਾਣ ਚਲੇ ਗਏ ਤੇ ਨਾਲ ਦੇ ਨੂੰ ਕਹਿੰਦਾ ਗੁਰਮੁਖੋ ਸ਼ਬਦ ਪੜ੍ਹੋ। ਬਾਬਾ ਜੀ ਕਿਹੜਾ ਸ਼ਬਦ ਪੜੀਏ, ਕਹਿੰਦੇ ਭਾਈ ਤੁਸੀਂ ਪੜ੍ਹੋ, ਔਖੀ ਘੜੀ ਨਾ ਦੇਖਣ ਦੇ, ਆਪਣਾ ਬਿਰਧ ਸੰਭਾਲੇ। ਤੇ ਜੇ ਗੁਰਮੁਖ ਪਿਆਰੋ ਕਿਸੇ ਅਮੀਰ ਦੇ ਘਰ ਗਏ, ਖਾਣ ਨੂੰ ਚੰਗਾ ਚੋਖਾ ਮਿਲਿਆ ਤੇ ਮੁੜ ਕੇ ਕਹਿਣਾ ਭਾਈ ਇਹ ਸ਼ਬਦ ਪੜੋ, ਪ੍ਰਭ ਜੀ ਇਹ ਮਨੋਰਥ ਮੇਰਾ। ਇਹ ਗੁਰਮੁਖਾਂ ਦੀ ਅਵਸਥਾ ਨੇ, ਇਹ ਪ੍ਰਭੂ ਦੇ ਪਿਆਰਿਆਂ ਦੀ ਅਵਸਥਾ ਨੇ। ਵੈਸੇ ਤਾਂ ਗੁਰਮੁਖ ਆਪਾਂ ਗੁਰੂ ਕੀ ਬਾਣੀ ਵਿੱਚ ਭੋਜਨ ਬਾਰੇ, ਜਿਹੜਾ ਨਾਮ ਅੰਮ੍ਰਿਤ ਭੋਜਨ ਦੇ ਬਾਰੇ ਪੜ੍ਹਦੇ ਹਾਂ, ਥਾਲ ਵਿੱਚ ਤਿੰਨ ਵਸਤੂ ਕਹੀਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਬਸ ਆਧਾਰੋ, ਜੇ ਕੋ ਖਾਵੈ ਜੇ ਕੋ ਭੁੰਚੈ, ਤਿਸ ਕਾ ਹੋਏ ਉਧਾਰੋ, ਇਹ ਵਸਤ ਜੀ ਨਹਿ ਜਾਈ, ਨਿਤ ਨਿਤ ਰੱਖ ਉਧਾਰੋ। ਸੋ ਉਹਨਾਂ ਪ੍ਰਭੂ ਪਿਆਰੇ ਜਿਹੜੇ ਨੇ ਭਾਈ, ਜਿਹੜਾ ਗੋਪਾਲ ਦਾ ਕੀਰਤਨ ਕਰਨਾ ਹੈ, ਪਰਮਾਤਮਾ ਦੀ ਵਡਿਆਈ ਕਰਨੀ ਹੈ, ਇਹ ਹੀ ਵਿਸ਼ੇਸ਼ ਕਰਕੇ ਭੋਜਨ ਛਕਦੇ ਹਨ।
ਅਲਪ ਮਾਇਆ ਜਲ ਕਮਲ ਰਹਿਤ ਹੈ,
ਇਸੇ ਤੇ ਭਾਈ ਜਿਹੜੀ ਮਾਇਆ ਨਾ ਭਾਈ, ਇਹਦੇ ਤੋਂ ਅਸੰਗ ਰਹਿੰਦੇ ਹਨ। ਜਿਸ ਤਰ੍ਹਾਂ ਕਮਲ ਦਾ ਫੁੱਲ ਅਲਪ ਨਿਰਲੇਪ ਰਹਿੰਦਾ ਹੈ, ਸੋ ਥੋੜੀ ਜਿਹੀ ਮਾਇਆ ਦੇ ਵਿੱਚ ਉਹ ਗੁਰਮੁਖ ਪਿਆਰੇ ਗੁਜ਼ਾਰਾ ਕਰ ਲੈਂਦੇ ਹਨ।
ਉਪਦੇਸ਼ੰ ਸਮ ਮਿੱਤਰ ਸਤ ਹੈ ਸਤਰ ਹੈ,
ਆਪਾਂ ਨੂੰ ਤਾਂ ਆਮ ਹੈ ਕਿ ਜਿਹੜਾ ਸਾਡਾ ਕੋਈ ਸ਼ੁਭ ਚਿੰਤਕ ਹੈ ਜਾਂ ਕੋਈ ਰਿਸ਼ਤੇਦਾਰ ਜਾਂ ਕੋਈ ਸਗਾ ਸੰਬੰਧੀ, ਆਪਾਂ ਨੂੰ ਚੰਗੀ ਸਿੱਖਿਆ ਦੇਣੇ ਹੈ, ਦੂਜੇ ਨੂੰ ਗਲਤ ਗਾਈਡੈਂਸ ਦੇਣੇ ਆ, ਪਰ ਪ੍ਰਭੂ ਦੇ ਪਿਆਰਿਆਂ ਵਿੱਚ ਇਹੋ ਜਿਹਾ ਵਿਤਕਰਾ ਨਹੀਂ। ਕਹਿੰਦੇ ਨੇ ਭਾਵੇਂ ਕੋਈ ਮਿੱਤਰ ਆ ਜਾਏ ਭਾਵੇਂ ਦੁਸ਼ਮਣ ਆ ਜਾਏ, ਉਹਨਾਂ ਨੂੰ ਬਰਾਬਰ ਦੀ ਸਿੱਖਿਆ ਦਿੰਦੇ ਨੇ, ਬਰਾਬਰ ਦੀ ਸਿੱਖਿਆ। ਗੁਰਮੁਖੋ ਜਦੋਂ ਕਰਤਾਰਪੁਰ ਸਾਹਿਬ ਦਾ ਜੰਗ ਹੋਇਆ ਨਾ, ਉਦੋਂ ਧੰਨ ਗੁਰੂ ਅਰਜਨ ਸੱਚੇ ਪਾਤਸ਼ਾਹ ਮਹਾਰਾਜ ਦਾ ਜਿਹੜਾ ਜੰਗ ਹੋਇਆ ਉਹ ਪੈਦੇ ਖਾਂ ਨਾਲ ਹੋਇਆ, ਤੇ ਜੰਗ ਕਰਦਿਆਂ ਕਰਦਿਆਂ ਗੁਰੂ ਅਰਜਨ ਸੱਚੇ ਪਾਤਸ਼ਾਹ ਮਹਾਰਾਜ ਨੇ ਨਾਲੇ ਕਿਰਪਾਨ ਚਲਾਈ ਤੇ ਨਾਲੇ ਕਹਿਣ ਲੱਗੇ ਪੈਦਿਆਂ ਵਾਰ ਇਉਂ ਨੀ ਇਉਂ ਕਰੀਦਾ। ਇੱਕ ਇਤਿਹਾਸਕਾਰ ਹੋਇਆ ਮੁਜਨ ਫਾਨੀ, ਉਹਨੇ ਇੱਕ ਇਤਿਹਾਸ ਗ੍ਰੰਥ ਲਿਖਿਆ, ਫਾਰਸੀ ਦਾ ਨਾਮ ਹੈ ਦਾਬਿਸਤਾਨ ਬਜ਼ਾਇਰ, ਔਰ ਗੁਰੂ ਅਰਜਨ ਸੱਚੇ ਪਾਤਸ਼ਾਹ ਦਾ ਕਾਫੀ ਲਿਖਤ ਵਰਤੀ ਇਤਿਹਾਸਕਾਰ ਹੋਇਆ। ਜਦੋਂ ਪੈਦੇ ਖਾਂ ਦੀ ਮੌਤ ਹੋ ਗਈ ਤੇ ਉਹਨੇ ਗੁਰਦੇਵ ਨੂੰ ਸਵਾਲ ਕੀਤਾ ਵੀ ਮਹਾਰਾਜ ਮੈਂ ਵੇਖਿਆ ਸੀ ਤੁਸੀਂ ਪੈਦੇ ਖਾਂ ਤੇ ਵਾਰ ਕਰਦਿਆਂ ਵੀ ਆਖਿਆ ਵੀ ਪੈਦਿਆਂ ਵਾਰ ਇਉਂ ਨੀ ਇਉਂ ਕਰੀਦਾ, ਤਾਂ ਮਤਲਬ ਕੀ ਹੋਇਆ? ਕਹਿਣ ਲੱਗੇ ਮੁਰਜਨ ਫਾਨੀ, ਸਾਡੀ ਇਹ ਅਕਾਲ ਪੁਰਖ ਵੱਲੋਂ ਡਿਊਟੀ ਹੈ, ਗੁਰੂ ਦਾ ਕਰਮ ਹੈ ਹਰ ਮੌਕੇ ਤੇ ਕਿਸੇ ਨੂੰ ਚੰਗੀ ਸਿੱਖਿਆ ਦੇਣੀ। ਇਹ ਵੱਖਰੀ ਗੱਲ ਸੀ ਕਿ ਉਹ ਢਿੱਲੀ ਭਾਵਨਾ ਦੇ ਨਾਲ ਆਇਆ, ਉਹਨੇ ਸਾਡੇ ਤੇ ਵਾਰ ਕੀਤਾ, ਪਰ ਅਸੀਂ ਆਪਣੇ ਫਰਜ਼ ਦੀ ਪਛਾਣ ਕਰਦਿਆਂ ਹੋਇਆਂ ਵੀ ਉਹਨੂੰ ਸਮਝਾਇਆ ਭਾਈ ਵਾਰ ਇਉਂ ਨੀ ਇਉਂ ਕਰੀਦਾ, ਕਿਉਂਕਿ ਸਾਡਾ ਕਰਮ ਹੈ ਸਿੱਖਿਆ ਦੇਣਾ, ਸਾਡੀ ਨਿਗਾਹ ਵਿੱਚ ਕੋਈ ਦੁਸ਼ਮਣ ਨਹੀਂ। ਇਸ ਪ੍ਰਕਾਰ ਮੇਰੇ ਪਾਤਸ਼ਾਹ ਕਹਿੰਦੇ ਭਾਈ ਜਿਹੜੇ ਮਹਾਤਮਾ ਚਾਹੁੰਦੇ ਨਾ, ਭਾਵੇਂ ਕੋਈ ਦੁਸ਼ਮਣ ਆ ਜਾਏ ਭਾਵੇਂ ਕੋਈ ਮਿੱਤਰ ਆ ਜਾਏ, ਉਹਨਾਂ ਨੂੰ ਬਰਾਬਰ ਦਾ ਉਪਦੇਸ਼ ਦਿੰਦੇ ਹਨ।
ਭਗਵੰਤ ਭਗਤ ਭਾਵਨੀ
ਜੋ ਭਾਈ ਇਸੇ ਤੇ ਭਗਵਾਨ ਦੀ ਭਗਤੀ ਕਰੀ ਉਹਨੂੰ ਚੰਗੀ ਲੱਗਦੀ ਹੈ। ਜਿਸ ਤਰ੍ਹਾਂ ਦੁਰਯੋਧਨ ਨੇ ਰਾਜੇ ਯੁਧਿਸ਼ਠਿਰ ਦੇ ਪਾਸ ਆ ਕੇ ਆਖਿਆ ਕਿ ਮੇਰਾ ਭੀਮਸੈਨ ਦੇ ਨਾਲ ਜੰਗ ਹੋਣਾ ਹੈ ਤੇ ਆਪ ਕਿਰਪਾ ਕਰਕੇ ਮੈਨੂੰ ਬਚਾਅ ਵਾਲਾ ਕੋਈ ਢੰਗ ਤਰੀਕਾ ਦੱਸੋ। ਯੁਧਿਸ਼ਠਿਰ ਕਹਿਣ ਲੱਗੇ ਦੁਰਯੋਧਨ ਕਿਉਂਕਿ ਤੇਰੀ ਮਾਤਾ ਜੀ ਆਪਣੇ ਧਰਮ ਚ ਬਹੁਤ ਪੱਕੇ ਨੇ, ਤੇਰੀ ਮਾਤਾ ਜੀ ਨੂੰ ਆਪਣੇ ਪੇਕਿਆਂ ਦੇ ਘਰ ਪਤਾ ਲੱਗਾ ਕਿ ਜਿਹੜਾ ਮੇਰਾ ਹੋਣ ਵਾਲਾ ਪਤੀ ਹੈ ਉਹ ਨੇਤਰਾਂ ਤੋਂ ਹੀਣਾ ਹੈ। ਉਹਨਾਂ ਆਪਣੀ ਅੱਖਾਂ ਤੇ ਪੱਟੀ ਬੰਨ ਲਈ ਔਰ ਉਹਨਾਂ ਨੇ ਕਦੇ ਵੀ ਕਿਸੇ ਪਰਾਏ ਪੁਰਸ਼ ਨੂੰ ਮੈਲੀ ਨਿਗਾਹ ਨਾਲ ਤੱਕਿਆ ਨਹੀਂ ਤੇ ਤੇਰੀ ਮਾਤਾ ਦੀ ਨਿਗਾਹ ਵਿੱਚ ਬੜਾ ਬਲ ਹੈ ਤੇ ਜੇ ਤੂੰ ਆਪਣੀ ਮਾਂ ਦੇ ਅੱਖਾਂ ਤੋਂ ਪੱਟੀ ਲਵਾ ਕੇ ਨਗਨ ਹੋ ਕਰਕੇ ਆਪਣੀ ਮਾਤਾ ਦੇ ਅੱਗਿਓਂ ਲੰਘੇ ਤੇਰਾ ਸਰੀਰ ਵੱਜਰ ਦਾ ਹੋ ਜਾਏਗਾ ਤੇ ਫਿਰ ਤੇਰੇ ਤੇ ਭੀਮਸੈਨ ਦੇ ਵਾਰ ਦਾ ਅਸਰ ਨਹੀਂ ਹੋਏਗਾ। ਜਦੋਂ ਇਸ ਗੱਲ ਦਾ ਕ੍ਰਿਸ਼ਨ ਮਹਾਰਾਜ ਨੂੰ ਪਤਾ ਲੱਗਾ ਉਹਨਾਂ ਨੇ ਯੁਧਿਸ਼ਠਿਰ ਨੂੰ ਆਖਿਆ ਵੀ ਯੁਧਿਸ਼ਠਿਰ ਤੂੰ ਚੰਗਾ ਨਹੀਂ ਕੀਤਾ ਕਿਉਂਕਿ ਇਹ ਕੈਰਵਾਂ ਦਾ ਮੁੱਖ ਆਗੂ ਹੈ, ਜਿੰਨਾ ਚਿਰ ਦੁਰਯੋਧਨ ਮਰਦਾ ਨਹੀਂ ਉਹਨਾਂ ਚਿਰ ਸਾਡੀ ਜਿੱਤ ਨਹੀਂ ਹੁੰਦੀ। ਉਹ ਤੇਰੇ ਕੋਲ ਆਇਆ ਮੇਰੇ ਵਜਣ ਦਾ ਪਾ ਦੱਸੇ, ਤੂੰ ਨਿੱਕੇ ਨਿਕੰਮਿਆ ਆਪਣੇ ਦੁਸ਼ਮਣ ਨੂੰ ਇਹ ਦਾ ਦੱਸਿਆ ਵੀ ਤੂੰ ਇਉਂ ਕਰ। ਯੁਧਿਸ਼ਠਿਰ ਕਹਿਣ ਲੱਗੇ ਸਵਾਮੀ ਜੀ ਮੇਰਾ ਇੱਕ